ਹੁਣ ਸੁਣੋ ਗਿਆਨੀ ਪੂਰਨ ਸਿੰਘ ਜੀ ਦੀ ਜ਼ਬਾਨੀ ਦਰਬਾਰ ਸਾਹਿਬ ਤੇ ਅਟੈਕ ਕਿਵੇਂ ਕੀਤਾ ਗਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਗੁਰਮੁਖ ਪਿਆਰਿਆਂ ਨੇ ਭਾਈ ਸਾਹਿਬ ਭਾਈ ਸੰਤ ਸਿੰਘ ਮਸੀਹ ਨੇ ਆਪ ਜੀ ਦੇ ਸਨਮੁਖ ਜੋ ਉਸ ਸਮੇਂ 5 ਤਰੀਕ ਦੀ ਰਾਤ ਨੂੰ ਸਰਕਾਰ ਨੇ ਜਾਲਮਿਆਨਾ ਬਹੁਤ ਭਾਰੀ ਹਮਲਾ ਕੀਤਾ, ਉਸ ਦੇ ਦੌਰਾਨ ਆਛੇ ਤੋਂ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਕਿਹਾ ਹੈ, ਕਿਉਂਕਿ ਉਸ ਤਰੀਕ 5 ਤਰੀਕ ਦੇ 7:30 ਵਜੇ ਤਕਰੀਬਨ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਿਆ ਸੀ। ਅਕਾਲ ਤਖ਼ਤ ਸਾਹਿਬ 'ਤੇ ਮਹਾਂਪੁਰਸ਼ ਖਾਲਸਾ ਭਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਮੈਂ ਦਰਸ਼ਨ ਵੀ ਕੀਤੇ ਅਤੇ ਕੁਝ ਬਚਨ ਬਲਾਸ ਵੀ ਕੀਤੇ ਸਨ। ਉਸ ਵੇਲੇ ਟਾਈਮ ਤਕਰੀਬਨ 7:30 ਦਾ ਸੀ ਤਾਂ ਗੋਲੀ ਉਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਸੀ, ਤਾਂ ਮੈਂ ਉਹਨਾਂ ਨੂੰ ਮਿਲ ਕੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਰਹਿ ਰਾਸ ਦੇ ਪਾਠ ਦੀ ਡਿਊਟੀ ਸੀ ਉਹ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਣਾ ਦੀ ਸੀ। ਗੋਲੀ ਜ਼ਿਆਦਾ ਚੱਲਣੀ ਕਰਕੇ ਉਹ ਗੁਰਮੁਖ ਪਿਆਰੇ ਸਮੇਂ ਸਿਰ ਪੁੱਜ ਨਹੀਂ ਸੁਣ ਸਕੇ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਥੱਲੇ ਉਤਰਿਆ ਜਦ ਉਸ ਵੇਲੇ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ, ਤਾਂ ਸਿੰਘ ਬੈਠੇ ਹੋਏ ਸਨ ਥੱਲੇ ਜਾਣ ਲਓ ਮੋਰਚੇ ਦੇ ਵਿੱਚ। ਉਸ ਮੋਰਚੇ ਦੇ ਵਿੱਚ ਹੀ ਮੈਂ ਸਿੰਘਾਂ ਦੇ ਪਾਸ ਕੁਝ ਸਮਾਂ ਬੈਠਾ ਅਤੇ ਕੁਝ ਸਿੰਘਾਂ ਨੂੰ ਮੈਂ ਇਹ ਕਿਹਾ, ਭਾਈ ਗੁਰਮੁਖੋ ਧਿਆਨ ਰੱਖਿਓ, ਗਿਆਨੀ ਮੋਹਨ ਸਿੰਘ ਜੀ ਲੰਘਣਗੇ ਰਹਿ ਰਾਸ ਦਾ ਪਾਠ ਕਰਨ ਵਾਸਤੇ, ਤਾਂ ਧਿਆਨ ਰੱਖਿਆ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਰਹਿ ਰਾਸ ਦਾ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ 5 ਮਿੰਟ ਰਹਿ ਰਾਸ ਦਾ ਪਾਠ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਅਕਾਲ ਤਖ਼ਤ ਸਾਹਿਬ ਜੀ 'ਤੇ 5 ਮਿੰਟ ਬਾਅਦ ਹੁੰਦਾ ਹੈ। ਇਸ ਗੱਲ ਨੂੰ ਮੈਂ ਵਿਚਾਰਿਆ ਕਿ ਬਾਬਾ ਮੋਹਨ ਸਿੰਘ ਜੀ ਹੁਣ ਜ਼ਿਆਦਾ ਗੋਲੀ ਚੱਲਣਾ ਕਰਕੇ ਪੁੱਜ ਨਹੀਂ ਸਕਣਗੇ। ਮੈਂ ਸ੍ਰੀ ਅਕਾਲ ਤਖ਼ਤ ਤੋਂ ਦੌੜਿਆ, ਚੱਲਦੀ ਹੋਈ ਗੋਲੀ ਦੇ ਵਿੱਚ ਦਰਸ਼ਨੀ ਡੇੜੀ ਪੁੱਜਾ। ਦਰਸ਼ਨੀ ਡੇੜੀ ਜਾ ਕੇ ਮੈਂ 2 ਮਿੰਟ ਠਹਿਰਿਆ, ਗੋਲੀ ਜ਼ਿਆਦਾ ਚੱਲਦੀ ਕਰਕੇ ਫਿਰ ਉੱਥੋਂ ਦੌੜ ਲਾਈ, ਚੱਲਦੀ ਹੋਈ ਗੋਲੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਮੈਂ ਜਾ ਕੇ ਰਹਿ ਰਾਸ ਦਾ ਪਾਠ ਆਰੰਭ ਕਰ ਦਿੱਤਾ ਸੀ। ਉਸ ਦੇ ਸਮੇਂ ਹੀ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਆਣ ਪੁੱਜੇ, ਤਾਂ ਤਕਰੀਬਨ ਸਾਡੇ ਨਾਲ 22 ਸਿੰਘ ਹੋਰ ਸਨ, ਜਿਨ੍ਹਾਂ ਦੇ ਵਿੱਚੋਂ ਕੁਝ ਪ੍ਰੇਮੀ, ਕੁਝ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ, ਅਰਵਾਸੀਏ ਵੀ ਸ਼ਾਮਲ ਸਨ। ਤਾਂ ਅਸੀਂ ਜਦੋਂ ਰਹਿ ਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਤਾਂ ਉਸ ਵੇਲੇ ਅੰਧਾ ਧੁੰਦ ਗੋਲੀ ਚੱਲਣੀ ਸ਼ੁਰੂ ਹੋ ਚੁੱਕੀ ਸੀ। ਸਾਡੇ ਪਾਸੋਂ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਬਾਹਰ ਨਹੀਂ ਜਾਇਆ ਗਿਆ, ਮਹਾਰਾਜ ਦੀ ਸਵਾਰੀ ਸੁੱਖ ਆਸਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੀ ਲੈ ਗਏ, ਤਾਂ ਉੱਤੇ ਹੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂ। ਜਿਸ ਵੇਲੇ 10 ਰਾਤ ਦੇ ਵੱਜੇ ਹਨ ਉਸ ਵੇਲੇ ਪਹਿਲਾਂ ਟੈਂਕ ਅੰਦਰ ਆਏ ਹਨ। ਟੈਂਕ ਆਉਂਦਿਆਂ ਸਾਰ ਹੀ ਬਾਹਰੋਂ ਹਾਰ ਤੋਬਦਾ ਤਾਂ ਪਹਿਲਾਂ ਹੀ ਆ ਰਿਹਾ ਸੀ, ਇਹਨਾਂ ਦੇ ਗੋਲਿਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ। ਅੱਗ ਲੱਗਣਾ ਕਰਕੇ ਬਹੁਤ ਦੂਰ ਤੱਕ ਸ਼ਹਿਰ ਫੜਦਾ ਜਾ ਰਿਹਾ ਸੀ, ਤਾਂ ਬਸਤਰਬੰਦ ਗੱਡੀ ਬਾਹਰ ਆਣ ਕੇ ਸਰੋਵਰ ਦੇ ਕਿਨਾਰੇ ਤੇ ਖਲੋਤੀ ਹੋਈ ਫੁੱਲ ਲਾਈਟਾਂ ਜਗਾਈਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਚੁਗਰ ਦੇ ਚਾਨਣੀ ਚਾਨਣ ਦਿਖ ਰਿਹਾ ਸੀ ਉਸ ਵੇਲੇ। ਅਸੀਂ ਉਸ ਵੇਲੇ ਪ੍ਰਤੀਤ ਇਹ ਕੀਤਾ, ਹਰਿਮੰਦਰ ਸਾਹਿਬ ਜੀ ਦੀ ਵਿਚਾਲੜੀ ਛੱਤ ਵਿੱਚ ਸਾਂ ਅਸੀਂ, ਤਾਂ ਬਾਰੀਆਂ ਥਾਣੀ ਤੱਕ ਰਹੇ ਸਾਂ, ਲੜਾਈ ਹੁੰਦੀ ਹੋਈ। ਅਸਾਂ ਵਿਚਾਰਿਆ ਕਿ ਅੱਗ ਲੱਗਣਾ ਕਰਕੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਤੇ ਪਾਣੀ ਸਰੋਵਰ ਵਿੱਚੋਂ ਲੈ ਰਹੀ ਹੈ ਤੇ ਇਸਨੇ ਅੱਗੇ ਜਾ ਕੇ ਸ਼ਹਿਰ ਵਿੱਚ ਅੱਗ ਬੁਝਾਉਣੀ ਹੈ। ਥੋੜਾ ਹੀ ਸਮਾਂ ਹੋਇਆ ਤੇ ਇਹ ਪ੍ਰਕਰਮਾ ਵਿੱਚ ਉਤਰ ਆਈ, ਤਾਂ ਫਿਰ ਇਸਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਸਾਨੂੰ ਪ੍ਰਤੀਤ ਹੋ ਗਿਆ ਕਿ ਤਾਂ ਟੈਂਕ ਆ ਚੁੱਕੇ ਹਨ। ਫਿਰ 1, 2, 3, 4 ਇਉਂ ਗਿਣਤੀ ਦੇ ਵਿੱਚ ਟੈਂਕ ਆਉਂਦੇ ਗਏ ਦੋਵਾਂ ਬੰਨਿਆਂ ਤੋਂ, ਘੰਟੇ ਘਰ ਤੋਂ ਲੈ ਕੇ ਬ੍ਰਹਮ ਬੂਟੇ ਤੱਕ ਆਉਂਦਿਆਂ ਨਾ ਸਾਰਿਆਂ ਕਮਰਿਆਂ ਨੂੰ ਅੱਗ ਲਾ ਦਿੱਤੀ ਗਈ ਸੀ। ਸੈਂਕ ਦੇ ਨਾਲ ਅਸੀਂ ਤਾਂ ਆਪਣੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਉਤਲੀ ਛੱਤ ਵਿੱਚੋਂ ਸਿੰਘਾਂ ਨੂੰ ਬਲਦੀ ਹੋਈ ਅੱਗ ਵਿੱਚੋਂ ਨਿਕਲ ਕੇ ਤੇ ਸਰੋਵਰ ਵਿੱਚੋਂ ਪਾਣੀ ਖੜ ਖੜ ਕੇ ਪਾਉਂਦਿਆਂ ਹੋਇਆਂ ਵੇਖਿਆ। ਛੋਟੇ ਛੋਟੇ ਬੱਚੇ ਚਲਾਉਂਦੇ ਹੋਏ ਪ੍ਰਕਰਮਾਂ ਵਿੱਚ ਜਨਾਨੀਆਂ ਰੋਂਦੀਆਂ ਹੋਈਆਂ ਦੀ ਵੀ ਆਵਾਜ਼ ਸਰਵਣ ਸੁਣਾਈ ਦਿੰਦੀ ਸੀ। ਤਾਂ ਬਹੁਤ ਭਾਰਾ ਧੋਰ ਦਾ ਉਸ ਵੇਲੇ ਯੁੱਧ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ। ਘੰਟਾ ਘਰ ਤੇ ਆਟਾ ਮੰਡੀ ਵਾਲੀ ਜਿਹੜੀ ਬਰਫੀ ਡੇਹੜੀ ਸੀ 10 ਵਜੇ ਤੱਕ ਤਕਰੀਬਨ ਇਹਨਾਂ ਅਤੇ ਸਰਾਂ ਵਾਲੇ ਸਾਰੇ ਇਲਾਕੇ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ। 10 ਵਜੇ ਤੋਂ ਲੈ ਕੇ ਅਗਲੇ ਬੰਨੇ ਸਿੰਘ ਲੜਨ ਵਾਲੇ ਜੋ ਮੇਰੀ ਮਤ ਦੇ ਅਨੁਸਾਰ ਤਕਰੀਬਨ 40 ਜਾਂ 50 ਸਿੰਘ ਹੋਣਗੇ। ਬਾਕੀਆਂ ਦਾ ਸਾਰਿਆਂ ਦਾ ਲੈਂਕ ਟੁੱਟ ਚੁੱਕਾ ਸੀ। ਉਹ ਇੰਨੀ ਬਹਾਦਰੀ ਦੇ ਨਾਲ ਕੱਲਾ ਕੱਲਾ ਸਿੰਘ ਲੜਿਆ ਹੈ ਜਿੰਨਾ ਚਿਰ ਜਾਂ ਤਾਂ ਉਹ ਸ਼ਹੀਦ ਨਹੀਂ ਹੋ ਗਿਆ ਤੇ ਜਾਂ ਉਸਦੇ ਪਾਸੋਂ ਮਨੀਸ਼ਰ ਨਹੀਂ ਮੁੱਕ ਗਿਆ। ਕੱਲਾ ਹੀ ਸਿੰਘ ਇੰਨਾ ਚਿਰ ਜਿੰਨਾ ਚਿਰ 10 ਵਜੇ ਰਾਤ ਦੇ ਤੋਂ ਲੈ ਕੇ 4:30 ਵਜੇ ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਰਹੇ ਹਾਂ। 4:30 ਵਜੇ ਮਹਾਰਾਜ ਦੀ ਸਵਾਰੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਥੱਲੇ ਉੱਤਰ ਆਏ। ਆਣ ਕੇ ਪ੍ਰਕਾਸ਼ ਕੀਤਾ, ਹੁਕਮਨਾਮਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਉਸ ਦਿਨ ਦਰਬਾਰ ਸਾਹਿਬ ਜੀ ਦੇ ਨਹੀਂ ਸਨ ਕਿਉਂਕਿ ਡਿਊਟੀ ਕਰਕੇ ਚਲੇ ਗਏ। ਭਾਈ ਅਮਰੀਕ ਸਿੰਘ ਹੋਣੀ ਜੋ ਸਾਰੇ ਹੀ ਰਾਗੀ ਜੱਥਾ ਬਾਹਰ ਦੱਸੀ ਜਿਹੜੀ ਤੋਂ ਸ਼ਹੀਦ ਹੋ ਗਿਆ ਸੀ, ਤਾਂ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਜਿਨ੍ਹਾਂ ਨੇ ਉਸ ਦਿਨ ਆਸਾ ਦੀ ਵਾਰ ਲਾਈ ਹੈ। ਉਹਨਾਂ ਸਿੰਘਾਂ ਦੇ ਵਿੱਚੋਂ ਹੀ ਭਾਈ ਅਵਤਾਰ ਸਿੰਘ ਜੀ ਜੋ ਪਾਰੋਵਾਲ ਨਗਰ ਦੇ ਰਹਿਣ ਵਾਲਾ ਸੀ ਇਹ ਅੰਦਰੇ ਹਰਿਮੰਦਰ ਸਾਹਿਬ ਦੇ ਸ਼ਹੀਦ ਹੋਇਆ ਹੈ। ਇਸ ਨੂੰ ਦਰਵਾਜ਼ਾ ਤਾਰ ਕੇ ਆਣ ਕੇ ਗੋਲੀ ਵੱਜੀ। 4 ਦੱਖਣ ਦੀ ਬਾਹੀ ਦੇ ਦਰਵਾਜ਼ੇ ਵੱਲੋਂ ਗੋਲੀਆਂ ਦਰਵਾਜ਼ੇ ਵਿੱਚ ਦੀ ਹੇਠਲੇ ਦੇ ਲੰਘਦੀਆਂ ਹੋਈਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਲੱਗੀ, ਜਿਹੜੀ ਗੋਲੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ ਮੌਜੂਦ ਹੈ। ਭਾਵ ਉਹ ਬੀੜ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਪ੍ਰਾਤਨ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਹੋਇਆ ਸੀ। ਇਹ ਰਾਤ ਸਾਰੀ ਲੰਘ ਗਈ, ਅਗਲਾ ਦਿਨ ਵੀ ਸਾਰਾ ਲੰਘ ਗਿਆ। ਕਰੀਬਨ ਇਹਨਾਂ 4 ਵਜੇ ਦੇ ਟਾਈਮ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਬਹੁਤ ਜ਼ਹਿਰੀਲਾ ਗੈਸ ਸੀ ਉਹ ਸੁੱਟ ਕੇ ਉਹਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਤੇ ਕਬਜ਼ਾ ਕੀਤਾ, ਕਿਉਂਕਿ ਹੋ ਸਕਦਾ ਜੇ ਇਹ ਗੈਸ ਨਾ ਉਸ ਵੇਲੇ ਵਰਤਦੇ ਤੇ ਅਜੇ ਵੀ ਸਿੰਘ ਇਹਨਾਂ ਨੂੰ ਕਬਜ਼ਾ ਇਹ ਵੀ ਸਾਰਾ ਦਿਨ ਤੇ ਰਾਤ ਨਿਗਾ ਦਿੰਦੇ ਨਾ ਦਿੰਦੇ। ਤਾਂ ਇੰਨਾ ਜ਼ਬਰਦਸਤ ਉਹਨਾਂ ਨੇ ਜਾਨਾ ਹੂਲ ਕੇ ਇਹਨਾਂ ਦਾ ਮੁਕਾਬਲਾ ਕੀਤਾ ਹੈ। ਤਾਂ ਇਹ ਸਮਾਂ ਲੰਘ ਗਿਆ, 4 ਵਜੇ ਦਾ ਟਾਈਮ ਹੋਇਆ, 4 ਵਜੇ ਦੇ ਲਗਭਗ ਇਹਨਾਂ ਨੇ ਸਾਰੇ ਅਸਥਾਨਾਂ ਉੱਤੇ ਕਬਜ਼ਾ ਕਰ ਲਿਆ ਸੀ। 4:30 ਵਜੇ ਨੂੰ ਬਰਾੜ ਜਿਹੜਾ ਇੱਥੋਂ ਦੀ ਕਮਾਂਡ ਕਰ ਰਿਹਾ ਸੀ ਦੱਖਣ ਦੀ ਬਾਹੀ ਵਾਲੀ ਦਰਸ਼ੀ ਡੇਹੜੀ ਉੱਤੇ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਕੋਈ ਕਿਤੇ ਬਚਿਆ ਹੋਇਆ ਮਨੁੱਖ ਉਹ ਹੀ ਬਚਿਆ ਰਹਿ ਗਿਆ ਜਾਂ ਬੱਚਾ ਜਾਂ ਬੀਬੀ ਜਿਹੜਾ ਇਹਨਾਂ ਦੀ ਨਿਗਾਹ ਦੇ ਸਾਹਮਣੇ ਨਹੀਂ ਆਇਆ ਉਸ ਵੇਲੇ। ਨਾ ਇਹਨਾਂ ਬੱਚਾ, ਨਾ ਕੋਈ ਬਜ਼ੁਰਗ, ਨਾ ਕੋਈ ਬੀਬੀ, ਕੋਈ ਉਸ ਵੇਲੇ ਬੰਦਾ ਛੱਡਿਆ ਹੀ ਜਿਹੜਾ ਇਹਨਾਂ ਨੂੰ ਦਿਸ ਪਿਆ ਹੈ, ਕੋਈ ਬੱਚਿਆ ਜਿਹੜਾ ਕਿਤੇ ਲੁੱਕ ਛਿਪ ਕੇ ਬੈਠਾ ਰਿਹਾ ਇਹਨਾਂ ਨੂੰ ਦਿਖਾਈ ਆਇਆ ਹੀ ਨਹੀਂ ਹੈ। ਸਿੱਖ ਸੀ ਕੋਈ ਅਫਸਰ ਤੇ 2-4 ਦੂਸਰੇ ਸਨ। ਜਦੋਂ ਅਸੀਂ ਅੱਗੇ ਲੱਗ ਕੇ ਤੁਰੇ ਤਾਂ ਸਾਨੂੰ ਉਹ ਸਿੱਖ ਕਹਿਣ ਲੱਗਾ, ਪਤਾ ਨਹੀਂ ਕਿਹੜੀ ਮਤ ਦਾ ਬੰਦਾ ਸੀ, ਉਹ ਕਿਹਾ ਕਿ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਮਗਰ ਲੱਗਾਂਗੇ, ਅਸੀਂ ਆਪਣੇ ਜਵਾਨ ਮਰਵਾਉਣੇ ਨਹੀਂ, ਜੇ ਅੱਗਿਓਂ ਗੋਲੀ ਆਈ ਤਾਂ ਅਸੀਂ ਪਹਿਲਾਂ ਤੁਹਾਨੂੰ ਗੋਲੀ ਮਾਰਨੀ ਹੈ। ਅਸੀਂ ਆਖਿਆ ਜੀ ਸਦਕੇ ਸਾਨੂੰ ਗੋਲੀ ਮਾਰਿਓ, ਤੁਸੀਂ ਅੱਗੇ ਕੋਈ ਗੋਲੀ ਚਲਾਉਣ ਵਾਲਾ ਹੈ ਹੀ ਨਹੀਂ। ਜਾ ਕੇ ਤਲਾਸੀ ਲਈ, ਕੱਲਾ ਕੱਲਾ ਚੁੱਕ ਕੇ ਗਲੀਚਾ ਉਹਨਾਂ ਨੇ ਵੇਖਿਆ ਹੈ, ਕੋਈ ਵੀ ਕਿਤੋਂ ਗੋਲੀ ਚੱਲਣ ਦਾ ਉਹਨਾਂ ਨੂੰ ਸਬੂਤ ਨਹੀਂ ਮਿਲਿਆ। ਮੈਂ ਉਸ ਅਫਸਰ ਨੂੰ ਕਿਹਾ ਤੂੰ ਮਿਲਟਰੀ ਦਾ ਅਫਸਰ ਹੈ ਤੇ ਤੂੰ ਬਾਈ ਕਹਿੰਦਾ ਸੀ ਮਸ਼ੀਨ ਗੰਨਾਂ ਫਿੱਟ, ਜਿੱਥੇ ਇੱਕ ਮਸ਼ੀਨ ਗੰਨ ਵੀ ਚੱਲਦੀ ਹੋਵੇ ਤੇ ਖੋਖਿਆਂ ਦਾ ਢੇਰ ਲੱਗਾ ਹੋਣਾ ਸੀ, ਤਾਂ ਇੱਥੇ ਇੱਕ ਵੀ ਤੈਨੂੰ ਖੋਖਾ ਨਹੀਂ ਮਿਲਿਆ, ਤਾਂ ਦੱਸ ਇੱਥੋਂ ਗੋਲੀ ਚੱਲੀ ਕੋਈ? ਫਿਰ ਉਸਨੂੰ ਜਵਾਬ ਕੋਈ ਨਹੀਂ ਆਇਆ, ਕਹਿਣ ਲੱਗਾ ਨਹੀਂ ਗੋਲੀ ਚੱਲੀ ਕੋਈ ਵੀ ਇੱਥੋਂ। ਤਾਂ ਫਿਰ ਉਹ ਸਿੰਘ ਕੋਲ ਆਏ, ਤਾਂ ਜਦੋਂ ਅਸੀਂ ਉਸ ਸਿੰਘ ਦੇ ਪਾਸ ਆਏ ਤਾਂ ਸਿੰਘ ਇੰਨੇ ਚਿਰ ਨੂੰ ਸ਼ਹੀਦ ਹੋ ਚੁੱਕਾ ਸੀ। ਤਾਂ ਉਸਦਾ ਸਰੀਰ ਬਾਹਰ ਕੱਢਣ ਵਾਸਤੇ ਤਿਆਰੀ ਕੀਤੀ ਤਾਂ ਇੱਕ ਚਾਦਰ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਦਿੱਤੀ, ਜਿਹਦੇ ਵਿੱਚ ਪਾ ਕੇ ਉਸ ਗੁਰਮੁਖ ਪਿਆਰੇ ਦਾ ਸਰੀਰ ਜਿੱਥੇ ਬਾਕੀ ਸ਼ਹੀਦ ਸਿੰਘ ਸਨ ਉੱਥੇ ਲਿਆਣ ਕੇ ਰੱਖ ਦਿੱਤਾ। ਇਹ ਸਮਾਂ ਸਾਰਾ ਬਤੀਤ ਹੋ ਗਿਆ, ਇਹ ਰਾਤ ਲੰਘੀ, ਛੇ ਦੀ ਜਿਹੜੀ ਸੀ 7 ਤਰੀਕ ਨੂੰ 7:30 ਵਜੇ ਸਾਨੂੰ ਬਾਹਰ ਕੱਢਿਆ। ਫਿਰ ਤਾਂ 7 ਵਜੇ ਬਾਹਰ ਕੱਢਦਿਆਂ ਸਾਰ ਹੀ ਸਾਨੂੰ ਦੱਸਿਆ ਕਿ ਸੰਤਾਂ ਦਾ ਸਰੀਰ, ਸ਼ਵੇਗ ਸਿੰਘ ਦਾ ਸਰੀਰ ਤੇ ਭਾਈ ਅਮਰੀਕ ਸਿੰਘ ਦਾ ਸਰੀਰ ਸਾਨੂੰ ਮਿਲ ਗਿਆ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਸੰਤਾਂ ਦਾ ਸਰੀਰ ਤੁਹਾਨੂੰ ਕਿੱਥੋਂ ਮਿਲਿਆ ਹੈ? ਤਾਂ ਉਸ ਵੇਲੇ ਉਹਨਾਂ ਨੇ, ਉਸ ਅਫਸਰ ਨੇ ਕਿਹਾ, ਸਿੱਖ ਜਿਹੜਾ ਸੀ, ਕਿ ਇਹ ਜਿਹੜੇ ਵੱਡੇ ਨਿਸ਼ਾਨ ਸਾਹਿਬ ਹਨ ਦੋਵੇਂ, ਇਹਨਾਂ ਦੇ ਵਿੱਚੋਂ ਸਾਨੂੰ ਸੰਤਾਂ ਦਾ ਸਰੀਰ ਮਿਲਿਆ ਹੈ। ਅਤੇ ਸਵੇਗ ਸਿੰਘ ਜੀ ਤੇ ਅਮਰੀਕ ਸਿੰਘ ਦਾ ਸਰੀਰ ਜਿਹੜਾ ਇਹਨਾਂ ਨਿਸ਼ਾਨ ਸਾਹਿਬਾਂ ਦੇ ਪਿਛਲੇ ਬੰਨਿਓਂ ਮਿਲਿਆ ਹੈ। ਤਾਂ ਇਹਨਾਂ ਨੇ ਜਿਹੜੀ ਖਬਰ ਦਿੱਤੀ ਹੈ ਉਹ ਮੁੜ ਕੇ ਦਿੱਤੀ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ, ਸਾਨੂੰ ਸਰੀਰ ਨਹੀਂ ਵਿਖਾ ਲਿਆ ਸੰਤਾਂ ਦਾ, ਤਾਂ ਹੋਰ ਕਿਸੇ ਬੰਦੇ ਨੂੰ ਨਹੀਂ ਵਿਖਾ ਲਿਆ। 7:30 ਵਜੇ ਅਸੀਂ ਘਰ ਚਲੇ ਗਏ ਆਪਣੇ ਮਿਲਟਰੀ ਦੇ ਰਾਹੀਂ, ਤਾਂ ਇਹਨਾਂ ਸਿੰਘਾਂ ਵੱਡਿਆਂ ਨੂੰ ਲਿਆਂਦਾ ਗਿਆ। ਇਹ ਜਦੋਂ ਆਏ ਹਨ ਇਹਨਾਂ ਨੂੰ ਵੀ ਉਹਨਾਂ ਨੇ ਦੱਸਿਆ, ਇਹਨਾਂ ਨੇ ਕਿਹਾ ਕਿ ਸਾਨੂੰ ਸੰਤਾਂ ਦਾ ਸਰੀਰ ਵਿਖਾ ਦਿਓ। ਉਹਨਾਂ ਨੇ ਸਰੀਰ ਸੰਤਾਂ ਦਾ ਇਹਨਾਂ ਨੂੰ ਵੀ ਨਹੀਂ ਵਿਖਾ ਲਿਆ। ਇਸ ਕਰਕੇ ਇਹਦੇ ਵਿੱਚ ਭੇਦ ਹੈ, ਜੇ ਅਸਲੀਅਤ ਵਿੱਚ ਸੰਤ ਜੇ ਅਸਲੀਅਤ ਵਿੱਚ ਸੰਤਾਂ ਦਾ ਸਰੀਰ ਉਹਨਾਂ ਨੂੰ ਮਿਲ ਜਾਂਦਾ, ਸਹੀ ਹੁੰਦਾ ਕਿ ਸੰਤਾਂ ਦਾ ਸਰੀਰ ਹੈ, ਤਾਂ ਉਹ ਜ਼ਰੂਰ ਸਾਡੇ ਪਾਸੋਂ ਤਸੱਲੀ ਕਰਾਉਂਦੇ, ਜਾਂ ਹੋਰ ਮੁਖੀਆਂ ਪਾਸੋਂ ਸਿੰਘ ਸਾਹਿਬ ਦੇ ਕਹਿਣ ਤੇ ਵੀ ਇਹਨਾਂ ਨੂੰ ਸਰੀਰ ਨਹੀਂ ਵਿਖਾ ਲਿਆ ਗਿਆ। 3 ਵਾਰਾਂ ਇਹਨਾਂ ਨੇ ਕਿਹਾ, ਤਾਂ ਇਹ ਹਗੋਂ ਉੱਤਰ ਦਿੱਤਾ ਕਿ ਜੇ ਉਸ ਬੰਨੇ ਗਏ ਜਿੱਥੇ ਸਰੀਰ ਰੱਖਿਆ, ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ, ਉਹ ਗੋਲੀ ਮਾਰ ਦੇਣਗੇ, ਭਾਵ ਨਹੀਂ ਵਿਖਾ ਲਿਆ ਗਿਆ। ਇਸ ਕਰਕੇ ਜੇ ਸੰਤਾਂ ਦਾ ਸਰੀਰ ਉਹਨਾਂ ਪਾਸ ਹੁੰਦਾ, ਜਦੋਂ ਸ਼ਸਤਰ ਰੱਖ ਕੇ ਵਿਖਾਲੇ, ਹਥਿਆਰ ਵਿਖਾਲੇ, ਉਹਨਾਂ ਦੇ ਪਾਸ ਰੱਖ ਕੇ ਸਰੀਰ ਵਿਖਾਲਣਾ ਸੀ ਉਹਨਾਂ, ਜਾਂ ਆਮ ਕੋਈ ਮਨੁੱਖ ਮਾਰਿਆ ਜਾਏ, ਜਿਹੜਾ ਕੋਈ ਮਾੜੀ ਮੋਟੀ ਗੱਲ ਕਰਨ ਵਾਲਾ, ਤੇ ਉਹਦੇ ਥਾਂ ਥਾਂ ਤੇ ਅਖਬਾਰਾਂ 'ਚ ਜਿਗਰ ਫੋਟੋਆਂ ਲਾ ਦਿੱਤੀਆਂ ਜਾਂਦੀਆਂ ਹਨ, ਜਿਹਦੇ ਉੱਤੇ ਅਰਬਾਂ ਰੁਪਈਆ ਸਰਕਾਰ ਨੇ ਖਰਚ ਕੀਤਾ ਹੈ, ਤਾਂ ਇੰਨੇ ਮਨੁੱਖ ਉਹਦੇ ਮਾਰੇ ਗਏ, ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ 'ਤੇ 100 ਦੱਸਿਆ ਹੈ, 100 ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਟਰੀ ਦੇ ਬੰਦੇ ਵੀ ਮਰੇ ਹਨ। ਤਾਂ ਉਸ ਮਨੁੱਖ ਦੇ ਸਰੀਰ ਨੂੰ ਉਹਨਾਂ ਨੇ ਛਪਾਉਣਾ ਨਹੀਂ ਸੀ, ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਰੋਜ਼ ਟੈਲੀਵਿਜ਼ਨ ਤੋਂ, ਥਾਂ ਥਾਂ ਤੋਂ, ਹੋ ਸਕਦਾ ਸੀ ਉਹਨਾਂ ਦੇ ਸਰੀਰ ਨੂੰ ਕੋਈ ਐਸੀ ਦਵਾਈ ਲਾ ਕੇ ਇਹ ਦਿੱਲੀ ਲੈ ਜਾਂਦੇ, ਸਰੀਰ ਕਈ ਚਿਰ ਤੱਕ ਰੱਖਦੇ ਉਹਨਾਂ ਦਾ, ਵਾਸਤ ਵਿੱਚ ਇਹਨਾਂ ਨੂੰ ਉਹਨਾਂ ਦਾ ਸਰੀਰ ਮਿਲਿਆ ਨਹੀਂ ਹੈ ਤੇ ਨਾ ਉਹ ਸਰੀਰ ਮਿਲਿਆ। ਇੱਕ ਹੋਰ ਗੱਲ ਅਨੋਖੀ ਸੁਣਨ ਵਾਲੀ ਹੈ, 2 ਮਿੰਟ ਵਾਸਤੇ ਖੜੋ ਜੋ, ਗੱਲ ਇੱਕ ਸੁਣਨ ਵਾਲੀ, ਉਹ ਸੁਣ ਲਓ। ਹੋਰ 7 ਤਰੀਕ ਨੂੰ ਜੋ ਸਵੇਰੇ ਘਰ ਅਸੀਂ ਆ ਚੁੱਕੇ ਸੀ, ਵੱਡੇ ਸਿੰਘ ਸਾਹਿਬ ਜੀ ਉੱਥੇ ਮੌਜੂਦ ਸਨ ਮਿਲਟਰੀ ਵਾਲਿਆਂ ਦੇ ਪਾਸ, 4 ਸਿੰਘ, ਜੱਸਾ ਸਿੰਘ ਰਾਮਗੜੀਆਂ ਦਾ ਜਿਹੜਾ ਬੂੰਗਾ ਹੈ ਇਸ ਦੇ ਥੱਲੇ ਧੂਰਾ ਹੈ, ਇਹ 7 ਤਰੀਕ ਤੱਕ ਅਜੇ ਸਿੰਘ ਉੱਥੇ ਲੜ ਰਹੇ ਸਨ, ਜਿਨ੍ਹਾਂ ਨੇ ਲੜਨ ਦੇ ਸਮੇਂ 3 ਆਦਮੀ ਮਿਲਟਰੀ ਦੇ ਉਸ ਧੂਰੇ ਵਿੱਚ ਗਏ ਸਨ, ਜਿਨ੍ਹਾਂ ਵਿੱਚ ਇੱਕ ਡਾਕਟਰ ਕੈਪਟਨ ਸੀ ਤੇ 2 ਮਿਲਟਰੀ ਦੇ ਹੋਰ ਆਦਮੀ ਸਨ, ਇਹਦੇ ਵਿੱਚ 4 ਸਿੰਘ ਸਨ, ਉਹ 4 ਸਿੰਘ ਉਹਨਾਂ 3 ਮਿਲਟਰੀ ਵਾਲਿਆਂ ਨੂੰ ਖਿੱਚ ਕੇ ਥੱਲੇ ਲੈ ਗਏ। ਜਦੋਂ ਥੱਲੇ ਲੈ ਗਏ ਤਾਂ ਉਹਨਾਂ ਨੇ ਮਾਰ ਦਿੱਤੇ, ਗੱਲ ਸੁਣ ਲਓ, ਤਾਂ ਮਾਰ ਦਿੱਤੇ। ਇਹਨਾਂ ਮਿਲਟਰੀ ਵਾਲਿਆਂ ਦਾ ਵਿਚਾਰ ਇਹ ਸੀ ਕਿ ਹੋਵੇ ਨਾ ਤੇ ਜਿਹੜਾ ਡਾਕਟਰ ਅਫਸਰ ਆ ਉਹ ਬਚ ਜਾਏ ਤੇ ਹਥਿਆਰ ਸੁੱਟ ਕੇ ਬਾਹਰ ਨਿਕਲ ਆਉਣ। ਸਿੰਘ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਸਿੰਘਾਂ ਨੇ ਕਿਹਾ ਕੋਈ ਮੁਖੀ ਆਦਮੀ ਸਾਡਾ ਲਿਆਓ, ਜਿਹੜਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ, ਤਾਂ ਅਸੀਂ ਹਥਿਆਰ ਸੁੱਟ ਕੇ ਬਾਹਰ ਨਿਕਲਾਂਗੇ, ਉਸ ਤਰ੍ਹਾਂ ਅਸੀਂ ਨਹੀਂ ਨਿਕਲ ਸਕਦੇ। ਭਾਵ ਮੇਰਾ ਨਾਂ ਲਿਆ, ਮੈਨੂੰ ਘਰੋਂ ਜਾ ਕੇ ਮਿਲਟਰੀ ਲੈ ਕੇ ਆਈ, ਮੈਂ ਜਿਸ ਵੇਲੇ ਉਹਨਾਂ ਦੇ ਕੋਲ ਆਇਆ, ਸਿੰਘ ਸਾਹਿਬ ਵੀ ਬੈਠੇ ਹੋਏ ਸਨ ਉੱਥੇ ਹੀ। ਅਸਾਂ ਵਿਚਾਰ ਕਰਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ, ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਭੂਰੇ ਦੇ ਵਿੱਚੋਂ ਹਥਿਆਰ ਫਟਵਾ ਕੇ ਬਾਹਰ ਕੱਢ ਲਓ। ਤੁਰੇ ਜਾਂਦਿਆਂ ਹੋਇਆ ਦੋ ਸਿੱਖ ਅਫਸਰ ਸਨ ਛੋਟੇ, ਵੱਡਾ ਅਫਸਰ ਜਿਹੜਾ ਬਗਰੇੜੀਆ ਸੀ ਉਹ ਹਿੰਦੂ ਸੀ। ਮੈਂ ਉਹਨਾਂ ਨਾਲ ਵਿਚਾਰ ਕੀਤੇ ਵੀ ਜੇ ਮੈਂ ਉਹਨਾਂ ਨੂੰ ਹਥਿਆਰ ਫਟਵਾ ਕੇ ਬਾਹਰ ਕੱਢ ਲਵਾਂ ਤਾਂ ਤੁਸੀਂ ਗੋਲੀ ਤਰ੍ਹਾਂ ਮਾਰੋਗੇ। ਉਹ ਕਹਿਣ ਲੱਗੇ, ਸਾਡੇ ਵੱਸ ਤੋਂ ਇਹ ਗੱਲ ਬਾਹਰੀ ਹੈ, ਤੁਹਾਨੂੰ ਇਸ ਆਦਮੀ ਨਾਲ ਗੱਲਬਾਤ ਕਰਨੀ ਪਵੇਗੀ। ਮੈਂ ਬਗਰੇੜੀਆ ਨਾਲ ਗੱਲ ਕੀਤੀ, ਉਹ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਇੱਥੇ ਨਹੀਂ ਮਾਰਿਆ ਜਾਏਗਾ। ਮੈਂ ਆਖਿਆ, ਇੱਥੇ ਨਾ ਮਾਰੋਗੇ, ਉੱਥੇ ਜਾ ਕੇ ਗੋਲੀ ਮਾਰ ਦਿਓਗੇ, ਇਹਦਾ ਪਾਪ ਤਾਂ ਮੇਰੇ ਸਿਰ ਲੱਗੇਗਾ। ਕਿਉਂਕਿ ਮੈਂ ਉਹਨਾਂ ਨੂੰ ਨਿਹੱਥੇ ਕਰਕੇ ਮਰਵਾਇਆ ਤਾਂ ਜਿਹੜੇ ਸਿੰਘ ਇਹਨਾਂ ਦੇ ਬਚੇ ਹਨ ਉਹ ਸਹਿਜ ਪਰਿਵਾਰ ਮੈਨੂੰ ਨਹੀਂ ਛੱਡਣਗੇ ਕਿ ਉਹਨਾਂ ਨੇ ਸਾਡੇ ਸਿੰਘ ਜਿਹੜੇ ਨਿਹੱਥੇ ਕਰਾ ਕੇ ਮਰਵਾਏ ਹਨ। ਤੁਸੀਂ ਇਹ ਨਾ ਕਰੋ, ਇਹਨਾਂ ਨੂੰ ਗੋਲੀ ਨਾ ਮਾਰੋ, ਕਾਨੂੰਨੀ ਕਾਰਵਾਈ ਇਹਨਾਂ 'ਤੇ ਕੀਤੀ ਜਾਏ। ਫਿਰ ਉਸਨੇ ਕਿਹਾ ਕਿ ਸਾਡੇ ਤਿੰਨ ਆਦਮੀ ਵਿੱਚ ਗਏ ਸਨ, ਸਾਨੂੰ ਪਤਾ ਲੈ ਦਿਓ, ਜੇ ਉਹਨਾਂ ਵਿੱਚੋਂ ਜਿਹੜਾ ਅਫਸਰ ਡਾਕਟਰ ਉਹ ਜਿੰਦਾ ਹੋਵੇ ਅਸੀਂ ਇਹਨਾਂ ਨੂੰ ਮਾਫ਼ ਕਰ ਦਿਆਂਗੇ, ਗੋਲੀ ਨਹੀਂ ਮਾਰਾਂਗੇ। ਫਿਰ ਮੈਂ ਉਸ ਸਪੀਕਰ ਦੇ ਵਿੱਚ ਆਵਾਜ਼ ਪਹਿਲਾਂ ਮਾਰੀ ਸੀ, ਭਾਈ ਸਿੰਘੋ, ਚਾਰ ਸਵੇਰੇ ਘੇਰਾ ਪੈ ਚੁੱਕਾ ਹੈ, ਸਿੰਘ ਆਪਣੇ ਸ਼ਹੀਦ ਹੋ ਚੁੱਕੇ ਹਨ, ਅਤੇ ਤੁਸੀਂ ਸਵੇਰੇ ਵਿੱਚ ਹੋ, ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ ਜੋ ਤੁਸੀਂ ਹੁਕਮ ਦਿਓ ਉਹ ਅਸੀਂ ਕਰਨ ਵਾਸਤੇ ਤਿਆਰ ਹਾਂ। ਇਹ ਲਫ਼ਜ਼ ਉਹਨਾਂ ਕਿਹਾ। ਦੂਸਰੀ ਵਾਰਾਂ ਜਦੋਂ ਡਾਕਟਰ ਦੇ ਬਾਰੇ ਮੈਂ ਪੁੱਛਿਆ ਕਿ ਤਿੰਨ ਆਰਮੀ ਦੇ ਬੰਦੇ ਤੁਹਾਡੇ ਪਾਸ ਆਏ ਸਨ, ਭਾਈ ਉਹਨਾਂ 'ਚੋਂ ਕੋਈ ਜਿੰਦਾ ਹੈ, ਉਹਨਾਂ ਨੇ ਉੱਤਰ ਸਿੰਘ ਇੱਕ ਨੇ ਦਿੱਤਾ ਦੂਰ ਭੋਰੇ ਵਿੱਚ ਸੀ ਕਿ ਸਾਡੇ ਪਾਸ ਕੋਈ ਜਿੰਦਾ ਬੰਦਾ ਨਹੀਂ ਮਿਲ ਸਕਦਾ। ਤਾਂ ਉਸ ਵੇਲੇ ਉਹ ਰੰਜ ਹੋ ਗਿਆ ਆਦਮੀ ਜਿਹੜਾ ਸੀ ਬਗਰੇੜੀਆ, ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਜਾਓ, ਅਸੀਂ ਇਹਨਾਂ ਨੂੰ ਆਪੇ ਹੀ ਕੱਢਾਂਗੇ। ਉਹ ਵੀ ਸਾਰਾ ਦਿਨ ਲੜੇ, ਅਗਲੀ ਰਾਤ ਲੜੇ, ਅਗਲਾ ਦਿਨ ਲੜੇ। ਜਦੋਂ ਗਿਆਨੀ ਜੈਲ ਸਿੰਘ ਆਉਂਦਾ ਆਇਆ ਉਸ ਵੇਲੇ ਤੱਕ ਉਹ ਸਿੰਘ ਲੜਦੇ ਸਨ। ਹੋਰ ਗੱਲ ਸੁਣਨ ਵਾਲੀ ਥੋੜ੍ਹੀ ਜਿਹੀ ਇਹਦੇ ਵਿੱਚ ਮੈਂ ਫਤਿਹ ਬੁਲਾ ਦੇਣੀ ਹੁਣੇ। ਉਹ ਸਿੰਘ ਜਿਹੜੇ ਸਨ ਲੜਦੇ ਰਹੇ, ਜਦੋਂ ਗਿਆਨੀ ਜੈਲ ਸਿੰਘ ਆਇਆ ਹੈ, ਗਿਆਨੀ ਜੈਲ ਸਿੰਘ ਦੇ ਆਉਂਦੇ ਤੱਕ ਲੜਦੇ ਸਨ। ਜੈਲ ਸਿੰਘ ਦੇ ਆਉਂਦਿਆਂ ਤੱਕ ਲੜਦੇ ਸਨ ਉਹ, ਤਾਂ ਉਸ ਵੇਲੇ ਤੇ ਉਸ ਵੇਲੇ ਤੱਕ ਲੜਦੇ ਸਨ। ਤਾਂ ਕਈਆਂ ਦਾ ਵਿਚਾਰ ਇਹ ਹੋਇਆ ਕਿ ਗਿਆਨੀ ਨੂੰ ਉਹਨਾਂ ਨੇ ਗੋਲੀ ਮਾਰੀ ਹੈ, ਪਰ ਨਹੀਂ, ਜੇ ਸਿੰਘਾਂ ਨੂੰ ਪਤਾ, ਉਹਨਾਂ ਨੂੰ ਲੱਗ ਜਾਂਦਾ ਕਿ ਦੁਸ਼ਟ ਆਇਆ ਹੈ ਤੇ ਹੋ ਸਕਦਾ ਸੀ ਉਹਨਾਂ ਤੇ ਮਰਨਾ ਹੀ ਮਰਨਾ, ਸ਼ਹੀਦ ਹੋਣਾ ਹੀ ਸੀ, ਉਹ ਇਹਨੂੰ ਮਾਰ ਦਿੰਦੇ। ਪਰ ਉਹ ਥੱਲੇ ਭੂਰੇ ਵਿੱਚ ਸਨ, ਉਹਨਾਂ ਨੂੰ ਕੋਈ ਪਤਾ ਇਹਦੇ ਆਉਣ ਦਾ ਨਹੀਂ ਸੀ। ਉਸ ਵੇਲੇ ਇੱਕ ਕਰਨਲ ਮਿਲਟਰੀ ਦਾ ਜੋ ਕਮਾਂਡੋ ਦਾ ਅਫਸਰ ਸੀ ਉਹਨੂੰ ਮੈਂ ਆਪਣੀ ਅੱਖਾਂ ਨਾਲ ਵੇਖਿਆ, ਉਹਦੇ ਕੋਲ ਗੰਨ ਸੀ, ਜਿਸ ਗੰਨ ਦੇ ਉੱਤੇ ਬੈਟਰੀ ਫਿੱਟ ਕੀਤੀ ਹੋਈ ਸੀ ਹਨੇਰੇ ਦੇ ਵਿੱਚ ਚਾਨਣ ਕਰਕੇ ਗੋਲੀ ਚਲਾਉਣ ਵਾਸਤੇ। ਉਹ ਥੱਲੇ ਉਤਰਿਆ, ਉਹਨਾਂ ਐਲਨ ਜੀ ਦਾ ਬ੍ਰਸ਼ਟ ਮਾਰ ਕੇ ਤਾਂ ਆ ਉਹਦਾ ਥਾਂ ਉਡਾ ਦਿੱਤਾ ਸੀ। ਉਹਨੂੰ ਇਹ ਹਸਪਤਾਲ ਲੈ ਗਏ, ਪਤਾ ਨਹੀਂ ਬਚਿਆ ਕਿ ਨਹੀਂ ਬਚਿਆ। ਉਸ ਤੋਂ ਬਾਅਦ ਉਸ ਬੂੰਗੇ ਉੱਤੇ ਦੋ ਤੋਪਾਂ ਦਾ ਫਾਇਰ ਕਰਨਾ ਸ਼ੁਰੂ ਕੀਤਾ। ਪਰਕਰਮਾ ਵਾਲੇ ਬੰਨੇ ਬਹੁਤ ਐਡੇ ਵੱਡੇ ਸਰਾਖ ਪੈ ਚੁੱਕੇ ਸਨ, ਫਿਰ ਵੀ ਉਹਨਾਂ ਸਿੰਘਾਂ ਨੂੰ ਕੁਝ ਨਹੀਂ ਹੋਇਆ। ਫਿਰ ਦੋ ਆਦਮੀ ਅਸੀਂ ਦਰਬਾਰ ਸਾਹਿਬ ਖਲੋਤੇ ਹੋਏ ਵੇਖਦੇ ਸੀ, ਜਿਹਨਾਂ ਨੂੰ ਗ੍ਰਨੇਡ ਸੁੱਟਣ ਤੇ ਲਾਇਆ ਹੋਇਆ ਸੀ। ਉਹ ਲਗਾਤਾਰ ਰਫਲਾਂ ਦੇ ਨਾਲ ਗ੍ਰਨੇਡ ਸੁੱਟੀ ਜਾਂਦੇ ਸਨ ਉਹਦੇ ਵਿੱਚ। ਫਿਰ ਮਿਲਟਰੀ ਵਾਲਿਆਂ ਸਾਨੂੰ ਦੱਸਿਆ ਹੈ ਕਿ ਉਹਨਾਂ ਗ੍ਰਨੇਡਾਂ ਨਾਲ ਵੀ ਅਸਰ ਨਹੀਂ ਹੋਇਆ। ਉਹ ਤੁਸੀਂ ਭੋਰਾ ਚ ਦੇ ਸਮਾਂ ਆਇਆ ਤੇ ਵੇਖ ਲਿਓ, ਉਹਦੀ ਖੇਤਲੀ ਜਿਹੜੀ ਛੱਤ ਹੈ ਉਹ ਜਿੱਥੋਂ ਪਾਣੀ ਧਰਤੀ ਵਿੱਚੋਂ ਸੁੱਟਦਾ ਉੱਥੇ ਹੈਗੀ ਉਹ ਛੱਤ, ਇੰਨਾ ਡੂੰਘਾ ਭੋਰਾ ਹੈ। ਤਾਂ ਇਸ ਕਰਕੇ ਉਹਨਾਂ ਦਾ ਬਚਾ ਰਿਹਾ। ਤਾਂ ਫਿਰ ਉਹਨਾਂ ਸਿੰਘਾਂ ਨੇ ਫਿਰ ਪਾਣੀ ਉਹ ਸਪੀਕਰਾਂ ਦਾ ਕਰਕੇ ਉਹ ਉੱਤੇ ਲਾਉਂਦਾ। ਸੁਣ ਲਓ, ਦੋ ਮਿੰਟ ਗੱਲ, ਇੱਕ ਮਿੰਟ ਦੀ ਗੱਲ ਹੈਗੀ ਹੈ। ਤਾਂ ਉਹ ਸਿੰਘ ਫਿਰ ਉਹਨਾਂ ਨੇ ਦੱਸਿਆ ਕਿ ਲਾਲ ਮਿਰਚਾਂ ਦੀਆਂ ਪੋਟਲੀਆਂ ਬੰਨ ਕੇ, ਉਹਨਾਂ ਮਿਰਚਾਂ ਨੂੰ ਅੱਗ ਲਾ ਕੇ ਤੇ ਨਾਲ ਮਿਰਚਾਂ ਤੇ ਧੂੰਏ ਵਾਲੇ ਬੰਬ ਸੁੱਟਦੇ ਰਹੇ, ਜਿਨ੍ਹਾਂ ਦੇ ਨਾਲ ਉਹਨਾਂ ਸਿੰਘਾਂ ਦੀਆਂ ਅੱਖਾਂ 'ਤੇ ਅਸਰ ਹੋਇਆ ਹੈ। फिर एक सिंह सीधा तां निकलिया उथे शहीद होया है। तीन किते पानी दी भाल विच लभदे होए पानी उन्हां भगोड़िया सामने आ गए। तो इस तरह वह 10 तरीक के लगभग जाके 4 सिंह शहीद होए सन। इनतियां होर भी बेअंत दसण वाली गल्लां हन, पर इनियां बेनतियां प्रवान कर लैणियां। ता जो ये मैं अखी दिखा हाल जो इन्हां ने अत्याचार किया है उहदे बारे मैं आप जी नूं नहीं दस्या की किया है, वह आप दी सहजे सहजे जानकारी तो आप जाणू हो जाओगे। वाहिगुरु जी का खालसा वाहिगुरु।